ਗੁਰੂ ਵਾਲੇ ਬਣਨਾ ਹੀ ਗੁਰੂ ਨਾਲ ਰਿਸ਼ਤਾ ਜੋੜਨਾ ਹੈ। ਤਲਵਾੜੇ ਦੀ ਸੰਗਤ ਨਾਲ ਬਾਬਾ ਜੀ ਦਾ ਕਾਫੀ ਸਨੇਹ ਸੀ। ਕੀਰਤਨ ਅਤੇ ਲੰਗਰ ਦੀ ਸੇਵਾ ਕਰਨ ਵਾਸਤੇ ਬੀਬੀਆਂ ਤੇ ਸਿੰਘ ਬੜੇ ਉਤਸ਼ਾਹ ਤੇ ਚਾਅ ਨਾਲ ਸਾਰੇ ਸਮਾਗਮਾਂ ਦੇ ਸਮੇਂ ਗੁਰਦੁਆਰਾ ਰਾਮਪੁਰ ਖੇੜੇ ਪੁੱਜਦੇ। ਬਾਬਾ ਜੀ ਵੀ ਅਕਸਰ ਪ੍ਰੇਮੀਆਂ ਦੇ ਸੱਦੇ ਤੇ ਤਲਵਾੜੇ ਵਿਖੇ ਹੋਣ ਵਾਲੇ ਗੁਰਮਤਿ ਸਮਾਗਮਾਂ ਦੀ ਹਾਜ਼ਰੀ ਭਰਦੇ। ਰਾਤ ਨੂੰ ਵਿਸਰਾਮ ਭਾਈ ਸਾਹਿਬ ਭਾਈ ਜੋਗਿੰਦਰ ਸਿੰਘ ਜੀ ਤਲਵਾੜਾ ਜਾਂ ਭਾਈ ਹਰਸ਼ਰਨ ਸਿੰਘ ਜੀ, ਜਿਨ੍ਹਾਂ ਨੂੰ ਸਾਰੇ ਪਿਆਰ ਨਾਲ ਭਗਤ ਜੀ ਕਹਿ ਕੇ ਪੁਕਾਰਦੇ ਹਨ, ਉਨ੍ਹਾਂ ਦੇ ਗ੍ਰਹਿ ਵਿਖੇ ਹੀ ਕਰਦੇ। ਜਿਸ ਦਫ਼ਤਰ ਵਿਚ ਭਾਈ ਸਾਹਿਬ ਭਾਈ ਜੋਗਿੰਦਰ ਸਿੰਘ ਜੀ ਅਤੇ ਭਗਤ ਜੀ ਨੌਕਰੀ ਕਰਦੇ ਸਨ, ਉਸ ਦਫ਼ਤਰ ਦੇ ਨਜ਼ਦੀਕ ਹੀ ਨਹਿਰ ਦੇ ਮਹਿਕਮੇ ਦੇ ਦਫ਼ਤਰ ਵਿਚ ਸਰਦਾਰ ਅਨਾਰ ਸਿੰਘ ਐਕਸੀਅਨ ਦੀ ਅਸਾਮੀ ਤੇ ਕੰਮ ਕਰਦੇ ਸਨ, ਜੋ ਪੱਕੇ ਨਾਸਤਕ ਖਿਆਲਾਂ ਦੇ ਧਾਰਨੀ ਸਨ। ਸਾ ਅਨਾਰ ਸਿੰਘ ਨੇ ਆਪਣੇ ਦਫ਼ਤਰ ਵਿਚ ਜਾਂ ਨੇੜੇ ਤੇੜੇ ਦੇ ਦਫ਼ਤਰਾਂ ਵਿਚ ਕੋਈ ਅੰਮ੍ਰਿਤਧਾਰੀ ਗੁਰਸਿੱਖ ਪ੍ਰਕਾਸ਼ ਦਾੜੇ ਵਾਲਾ ਵੇਖਣਾ, ਉਸ ਨੂੰ ਜਾਂ ਤਾਂ ਆਪਣੇ ਪਾਸ ਸੱਦ ਲੈਣਾ ਜਾਂ ਉਸ ਪਾਸ ਆਪ ਚਲੇ ਜਾਣਾ ਤੇ ਉਸ ਨੂੰ ਵਿੰਗੇ ਟੇਢੇ ਸਵਾਲ ਪੁੱਛਦੇ ਰਹਿਣਾ। ਇਥੋਂ ਤੱਕ ਕਿ ਭਾਈ ਜੋਗਿੰਦਰ ਸਿੰਘ ਹੋਰੀ ਤੇ ਭਗਤ ਜੀ ਦੇ ਦਫ਼ਤਰਾਂ ਵਿਚ ਜਾ ਕੇ ਵੀ ਅਨੋਖੇ ਅਨੋਖੇ ਸਵਾਲ ਕਰਨੇ। ਆਮ ਗੁਰਸਿੱਖਾਂ ਨੇ ਮੌਕੇ ਦਾ ਅਵਸਰ ਜਾਣ ਕੇ ਅਨਾਰ ਸਿੰਘ ਨਾਲ ਖੁੱਲ੍ਹ ਕੇ ਬਹੁਤੀ ਬਹਿਸ ਵੀ ਨਾ ਕਰਨੀ ਤੇ ਸਮਾਂ ਲੰਘਾਉਣ ਦੀ ਕੋਸ਼ਿਸ਼ ਕਰਨੀ। ਸਰਦਾਰ ਅਨਾਰ ਸਿੰਘ ਸਿੰਘਾਂ ਲਈ ਨਿੱਤ ਦੀ ਸਿਰਦਰਦੀ ਬਣੇ ਹੋਏ ਸਨ। ਇਕ ਦਿਨ ਸਾ ਅਨਾਰ ਸਿੰਘ ਭਗਤ ਜੀ ਪਾਸ ਆ ਗਏ ਤੇ ਕਈ ਇਕ ਤਰਕਸ਼ੀਲ ਪ੍ਰਸ਼ਨ ਕੀਤੇ। ਭਗਤ ਜੀ ਨੇ ਖੇੜਾ ਛਡਾਉਣ ਲਈ ਕਿਹਾ ਕਿ ਮੈਨੂੰ ਤਾਂ ਬਹੁਤੀ ਸੋਝੀ ਨਹੀਂ, ਜੇ ਤੁਸੀਂ ਇਨ੍ਹਾਂ ਸਵਾਲਾਂ ਦਾ ਉੱਤਰ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨਾਲ ਰਾਮਪੁਰ ਖੇੜੇ ਚਲੇ ਜਾਣਾ, ਇਹ ਪ੍ਰਸ਼ਨ ਤੁਸੀਂ ਬਾਬਾ ਜੀ ਪਾਸੋਂ ਪੁੱਛ ਲੈਣੇ, ਇਹ ਅਨੁਭਵ ਨਾਲ ਸੰਬੰਧ ਰੱਖਣ ਵਾਲੇ ਪ੍ਰਸ਼ਨ ਹਨ, ਸੋ ਉਹ ਆਪ ਜੀ ਦੇ ਪ੍ਰਸ਼ਨਾਂ ਦਾ ਉੱਤਰ ਦੇ ਸਕਦੇ ਹਨ। ਸਾ ਅਨਾਰ ਸਿੰਘ ਜੀ ਨੇ ਅੱਗੋਂ ਉੱਤਰ ਦਿੱਤਾ ਕਿ ਮੈਂ ਵੀ ਤੇਰੇ ਬਾਬਿਆਂ ਪਾਸ ਚਲਿਆ ਜਾਵਾਂਗਾ, ਤੁਸੀਂ ਇੰਨੇ ਚਿਰ ਦੇ ਉਹਨਾਂ ਪਾਸ ਜਾਂਦੇ ਹੋ, ਤੁਸੀਂ ਮੇਰੇ ਇਨ੍ਹਾਂ ਸਵਾਲਾਂ ਦਾ ਜਵਾਬ ਤਾਂ ਦੇ ਨਹੀਂ ਸਕਦੇ, ਇਹ ਗਾਤਰੇ ਤੁਸੀਂ ਲੋਕਾਂ ਨੂੰ ਵਿਖਾਲਣ ਲਈ ਹੀ ਪਾਏ ਹੋਏ ਹਨ, ਸਾਡੇ ਕਿਸੇ ਸਾਥੀ ਨੂੰ ਕੋਈ ਸਵਾਲ ਪੁੱਛ ਕੇ ਵੇਖੋ, ਤੁਹਾਡੀ ਪੂਰੀ ਨਿਸ਼ਾ ਕਰਾਏਗਾ। ਸੋ ਚੰਗਾ ਹਰਸ਼ਰਨ ਸਿੰਘ, ਮੈਂ ਤੁਹਾਡੇ ਕਹਿਣ ਅਨੁਸਾਰ ਤੁਹਾਡੇ ਬਾਬਿਆਂ ਨੂੰ ਜ਼ਰੂਰ ਮਿਲਾਂਗਾ, ਪਰ ਮੈਂ ਤੁਹਾਡੇ ਵਿੱਚੋਂ ਨਾਲ ਕਿਸੇ ਨੂੰ ਨਹੀਂ ਲਿਜਾਣਾ। ਇਹ ਗੱਲਾਂ ਕਹਿ ਕੇ ਅਨਾਰ ਸਿੰਘ ਹੋਰੀ ਮੁੜ ਆਪਣੇ ਦਫ਼ਤਰ ਨੂੰ ਤੁਰ ਪਏ। ਇਧਰ ਭਗਤ ਜੀ ਹੋਰਾਂ ਨੇ ਵੀ ਸੁੱਖ ਦਾ ਸਾਹ ਲਿਆ ਤੇ ਰੱਬ ਦਾ ਸ਼ੁਕਰ ਕੀਤਾ। ਭਗਤ ਜੀ ਦੱਸਦੇ ਹੁੰਦੇ ਹਨ ਕਿ ਸਾਨੂੰ ਹਰ ਵੇਲੇ ਤਰਾਹ ਬਣਿਆ ਰਹਿੰਦਾ ਸੀ ਕਿ ਕਿਤੇ ਸਾ ਅਨਾਰ ਸਿੰਘ ਸਾਡੇ ਪਾਸ ਨਾ ਆ ਜਾਵੇ। ਇੱਕ ਤਾਂ ਦਫ਼ਤਰ ਦਾ ਕੰਮ ਪਛੜੇਗਾ, ਦੂਸਰਾ ਅਸੀਂ ਉਨ੍ਹਾਂ ਦੇ ਵਿੰਗੇ ਟੇਢੇ ਪ੍ਰਸ਼ਨਾਂ ਦਾ ਉੱਤਰ ਦੇ ਨਹੀਂ ਸਕਦੇ ਤੇ ਸ਼ਰਮਿੰਦੇ ਹੋਣਾ ਪੈਂਦਾ ਹੈ। ਸਮਾਂ ਬੀਤਦਾ ਗਿਆ। ਹਰ ਸਾਲ ਦੀ ਤਰ੍ਹਾਂ ਜੁਲਾਈ ਮਹੀਨੇ ਵਿਚ ਨਾਮ ਅਭਿਆਸ ਕਮਾਈ ਸਮਾਗਮ ਚੱਲ ਰਿਹਾ ਸੀ। ਇਕ ਦਿਨ ਸਾ ਅਨਾਰ ਸਿੰਘ ਤੜਕੇ ਹੀ ਤਲਵਾੜੇ ਤੋਂ ਚੱਲ ਕੇ ਚੱਲ ਰਹੇ ਸਮਾਗਮ ਵਿਚ ਸਵੇਰ ਦੇ ਦੀਵਾਨ ਵਿਚ ਆ ਬੈਠੇ। ਉਨ੍ਹਾਂ ਦਿਨਾਂ ਵਿਚ ਭਾਈ ਵਧਾਵਾ ਸਿੰਘ ਜੀ ਪਟਿਆਲੇ ਵਾਲੇ, ਜੋ ਹੁਣ ਅਮਰੀਕਾ ਨਿਵਾਸੀ ਹਨ, ਗੁਰੂ ਮੁਖ ਵਾਕ ਦੀ ਕਥਾ ਕਰਿਆ ਕਰਦੇ ਸਨ। ਸਾ ਅਨਾਰ ਸਿੰਘ ਨੇ ਕਥਾ ਸਰਵਣ ਕੀਤੀ, ਲੰਗਰ ਛਕਿਆ ਤੇ ਵਾਪਸ ਤੁਰ ਪਏ। ਤੁਰਨ ਲੱਗਿਆਂ ਭਗਤ ਜੀ, ਜੋ ਗਠੜੀ ਘਰ ਦੇ ਪ੍ਰਬੰਧਕ ਹੁੰਦੇ ਹਨ, ਉਨ੍ਹਾਂ ਨੇ ਉਨ੍ਹਾਂ ਨੂੰ ਵੇਖ ਲਿਆ ਤੇ ਬੜੇ ਹੈਰਾਨ ਹੋਏ। ਆਪਣਾ ਮੌਕੇ ਦਾ ਆਫੀਸਰ ਜਾਣ ਕੇ ਭਗਤ ਜੀ ਸਾ ਅਨਾਰ ਸਿੰਘ ਹੋਰਾਂ ਪਾਸ ਗਏ ਤੇ ਕਿਹਾ ਕਿ ਤੁਸੀਂ ਬੜੀ ਛੇਤੀ ਚੱਲੇ ਹੋ। ਸਾ ਅਨਾਰ ਸਿੰਘ ਕਹਿਣ ਲੱਗੇ, ਨਹੀਂ, ਮੈਂ ਬਸ ਤੁਹਾਡੇ ਸੰਤਾਂ ਦੇ ਦਰਸ਼ਨ ਕਰਨੇ ਸਨ, ਉਹ ਕਰ ਲਏ ਹਨ, ਵਚਨ ਬਿਲਾਸ ਵੀ ਸਰਵਣ ਕਰ ਲਏ ਹਨ ਤੇ ਮੈਂ ਹੁਣ ਵਾਪਸ ਡਿਊਟੀ ਤੇ ਪੁੱਜਣਾ ਹੈ। ਭਗਤ ਜੀ ਨੇ ਕਿਹਾ ਕਿ ਤੁਸੀਂ ਸੰਤਾਂ ਦੇ ਕਿਵੇਂ ਦਰਸ਼ਨ ਕਰ ਲਏ? ਉਹ ਤਾਂ ਸੰਗਤ ਵਿਚ ਬੈਠੇ ਕਥਾ ਸੁਣ ਰਹੇ ਸਨ ਤੇ ਹੁਣੇ ਹੀ ਲੰਗਰ ਦੀ ਪੰਗਤ ਵਿਚ ਬੈਠ ਕੇ ਪ੍ਰਸ਼ਾਦਾ ਛਕ ਕੇ ਉੱਪਰ ਛੰਨ ਵਿਚ ਗਏ ਹਨ। ਅਨਾਰ ਸਿੰਘ ਹੋਰੀ ਕਹਿਣ ਲੱਗੇ ਕਿ ਇਹ ਜੋ ਕਥਾ ਕਰ ਰਹੇ ਸਨ, ਇਹ ਇੱਕ ਹੋਰ ਸਨ? ਮੈਂ ਤਾਂ ਇਨ੍ਹਾਂ ਨੂੰ ਹੀ ਸੰਤ ਸਮਝ ਕੇ ਕਥਾ ਸੁਣ ਕੇ ਚਲਾ ਚੱਲਿਆ ਸੀ। ਭਗਤ ਜੀ ਨੇ ਦੱਸਿਆ ਕਿ ਜੋ ਕਥਾ ਕਰਦੇ ਹਨ, ਇਨ੍ਹਾਂ ਦਾ ਨਾਂ ਸਾ ਵਧਾਵਾ ਸਿੰਘ ਹੈ, ਇਹ ਭਾਸ਼ਾ ਵਿਭਾਗ ਵਿਚ ਪਟਿਆਲੇ ਨੌਕਰੀ ਕਰਦੇ ਹਨ, ਬਾਬਾ ਜੀ ਦੇ ਬਹੁਤ ਨਜ਼ਦੀਕੀ ਤੇ ਗੁਰੂ ਮਹਾਰਾਜ ਜੀ ਦੇ ਪਿਆਰੇ ਸਿੱਖ ਹਨ, ਕਥਾ ਦੀ ਇਹ ਨਿਸ਼ਕਾਮ ਸੇਵਾ ਕਰਦੇ ਹਨ। ਭਗਤ ਜੀ ਨੇ ਸਾ ਅਨਾਰ ਸਿੰਘ ਨੂੰ ਕਿਹਾ ਕਿ ਜੇ ਤੁਸੀਂ ਬਾਬਾ ਜੀ ਨੂੰ ਮਿਲਣਾ ਹੈ ਤਾਂ ਮੈਂ ਤੁਹਾਡੇ ਨਾਲ ਚੱਲ ਕੇ ਉਨ੍ਹਾਂ ਨੂੰ ਮਿਲਾ ਦਿੰਦਾ ਹਾਂ। ਸਾ ਅਨਾਰ ਸਿੰਘ ਜੀ ਕਹਿਣ ਲੱਗੇ, ਭਗਤ ਜੀ, ਆਇਆ ਤਾਂ ਮੈਂ ਸੰਤਾਂ ਦੇ ਹੀ ਦਰਸ਼ਨ ਕਰਨ ਸਾਂ। ਭਗਤ ਜੀ ਸਾ ਅਨਾਰ ਸਿੰਘ ਹੋਰਾਂ ਨੂੰ ਉੱਪਰ ਛੰਨ ਵਿਚ ਬਾਬਾ ਜੀ ਪਾਸ ਲੈ ਗਏ। ਅਨਾਰ ਸਿੰਘ ਹੋਰਾਂ ਨੇ ਭਗਤ ਜੀ ਨਾਲ ਜਾ ਕੇ ਬਾਬਾ ਜੀ ਜੋ ਮੰਜੇ ਤੇ ਬੈਠੇ ਸਨ ਜਾ ਨਮਸਕਾਰ ਕੀਤੀ। ਬਾਬਾ ਜੀ ਨੇ ਸਿਰ ਨੀਵਾਂ ਕਰਨ ਤੋਂ ਪਹਿਲਾਂ ਹੀ ਸਾ ਅਨਾਰ ਸਿੰਘ ਹੋਰਾਂ ਦੇ ਹੱਥ ਫੜ ਲਏ ਤੇ ਬਚਨ ਕੀਤਾ ਕਿ ਆਓ ਸਰਦਾਰ ਜੀ, ਬੜੀ ਕਿਰਪਾ ਕੀਤੀ ਆਪ ਨੇ ਦਰਸ਼ਨ ਦਿੱਤੇ ਤੇ ਹੱਥ ਫੜਦਿਆਂ ਹੀ ਭਗਤ ਜੀ ਨੇ ਸਾ ਅਨਾਰ ਸਿੰਘ ਹੋਰਾਂ ਦੀ ਸਾਰੀ ਜਾਣ ਪਹਿਚਾਣ ਬਾਬਾ ਜੀ ਨੂੰ ਕਰਵਾਈ ਤੇ ਦੱਸਿਆ ਕਿ ਇਹ ਸਾਡੇ ਅਫਸਰ ਹਨ। ਬਾਬਾ ਜੀ ਨੇ ਜਲ ਪਾਣੀ ਪੁੱਛਿਆ ਤੇ ਫਿਰ ਵੀ ਦਰਸ਼ਨ ਦੇਣ ਲਈ ਕਿਹਾ। ਇਸ ਮਿਲਣੀ ਉਪਰੰਤ ਸਾ ਅਨਾਰ ਸਿੰਘ ਵਾਪਸ ਤਲਵਾੜੇ ਚਲੇ ਗਏ। ਅਨਾਰ ਸਿੰਘ ਹੋਰਾਂ ਦੇ ਬਾਅਦ ਵਿਚ ਦੱਸਣ ਅਨੁਸਾਰ ਕਿ ਜਦੋਂ ਉਨ੍ਹਾਂ ਦੇ ਹੱਥ ਬਾਬਾ ਜੀ ਨੇ ਆਪਣੇ ਹੱਥਾਂ ਵਿਚ ਲੈ ਕੇ ਫੜੇ ਹੋਏ ਸਨ ਤਾਂ ਸਾ ਅਨਾਰ ਸਿੰਘ ਦੱਸਦੇ ਹੁੰਦੇ ਸਨ ਕਿ ਮੇਰੇ ਜੀਵਨ ਦਾ ਪਹਿਲਾ ਤਜਰਬਾ ਸੀ ਕਿ ਮੈਂ ਮਿੱਠੀ ਮਿੱਠੀ ਸਰੀਰ ਵਿਚ ਝਰਨਾਹਟ ਜੀ ਮਹਿਸੂਸ ਕੀਤੀ ਤੇ ਇੱਕ ਸ਼ਾਂਤੀ ਤੇ ਸਰੂਰ ਦਾ ਅਨੁਭਵ ਹੋਇਆ ਜੋ 2 ਦਿਨ ਲਗਾਤਾਰ ਜਾਰੀ ਰਿਹਾ। ਤੀਸਰੇ ਦਿਨ ਐਤਵਾਰ ਦਾ ਦਿਨ ਸੀ। ਇਸ ਦਿਨ ਚੱਲ ਰਹੇ ਸਮਾਗਮ ਦੀ ਸਮਾਪਤੀ ਹੋਣੀ ਸੀ। ਸਾਹ ਅਨਾਰ ਸਿੰਘ ਇਸ ਦਿਨ ਸਵੇਰੇ ਹੀ ਮੁੜ ਆ ਗਏ। ਗੁਰਦੁਆਰਾ ਸਾਹਿਬ ਦੀ ਹਾਲ ਦੀ ਇੱਕ ਨੁਕਰੇ ਬੈਠ ਕੇ ਬੜੇ ਪ੍ਰੇਮ ਨਾਲ ਸਾਰੇ ਦੀਵਾਨ ਦੀ ਹਾਜ਼ਰੀ ਭਰੀ। ਸਮਾਪਤੀ ਤੇ ਆਪ ਨੇ ਬਾਬਾ ਜੀ ਨੂੰ ਫਤਿਹ ਬੁਲਾਈ ਤੇ ਵਾਪਸ ਚਲੇ ਗਏ। ਕੁਝ ਸੰਗਤਾਂ ਦੀ ਸ਼ੋਅ, ਕੁਝ ਪੂਰਵਲੇ ਚੰਗੇ ਕਰਮਾਂ ਦੇ ਅੰਕੁਰ ਪ੍ਰਗਟ ਹੋ ਗਏ। ਅਨਾਰ ਸਿੰਘ ਹੋਰਾਂ ਦੇ ਜੀਵਨ ਵਿਚ ਤਬਦੀਲੀ ਆ ਗਈ। ਨਿਤਨੇਮ ਦਾ ਗੁਟਕਾ ਲੈ ਲਿਆ ਤੇ ਸਵੇਰੇ ਉੱਠ ਕੇ ਸਹਿਜੇ ਸਹਿਜੇ ਨਿਤਨੇਮ ਦਾ ਪਾਠ ਆਰੰਭ ਕਰ ਦਿੱਤਾ। ਆਪ ਨੇ ਨਿਤਨੇਮ ਕਮਰੇ ਨੂੰ ਅੰਦਰੋਂ ਕੁੰਡੀ ਲਾ ਕੇ ਕਰਨਾ ਤਾਂ ਜੋ ਕਿਸੇ ਨੂੰ ਪਤਾ ਨਾ ਚੱਲੇ। ਨਿਤਨੇਮ ਦੇ ਨਿਯਮ ਨੂੰ ਇੱਥੋਂ ਤੱਕ ਗੁਪਤ ਰੱਖਿਆ ਕਿ 6 ਮਹੀਨੇ ਤੱਕ ਆਪ ਦੀ ਧਰਮ ਪਤਨੀ ਨੂੰ ਵੀ ਪਤਾ ਨਾ ਚੱਲਿਆ ਕਿ ਮੇਰਾ ਪਤੀ ਗੁਰਬਾਣੀ ਦਾ ਨਿਤਨੇਮੀ ਬਣ ਗਿਆ ਹੈ। ਦਫ਼ਤਰ ਵਿਚ ਵੀ ਹੀਲ ਹੁਜਤ ਤੇ ਸ਼ੰਕੇ ਮੁੱਕ ਗਏ। ਹੁਣ ਜੇ ਕਿਸੇ ਪ੍ਰੇਮੀ ਗੁਰਸਿੱਖ ਨਾਲ ਵਿਚਾਰ ਸਾਂਝੀ ਕਰਨੀ ਤਾਂ ਆਪਣੇ ਲਾਹੇ ਦੀ ਖਾਤਰ। ਭਗਤ ਜੀ ਦੱਸਦੇ ਸਨ ਕਿ ਅਸੀਂ ਵੀ ਰੱਬ ਦਾ ਸ਼ੁਕਰ ਕੀਤਾ ਕਿ ਜਦੋਂ ਦੇ ਐਕਸੀਨ ਸਾਹਿਬ ਗੁਰਦੁਆਰੇ ਗਏ ਹਨ ਸਾਡੀ ਜਾਨ ਛੁੱਟੀ ਹੈ। ਅੱਗੇ ਤਾਂ ਹਰ ਤੀਜੇ ਦਿਨ ਨਵੀਂ ਤੋਂ ਨਵੀਂ ਤਰਕ ਤੇ ਨਵਾਂ ਸਵਾਲ ਸੁਣਨਾ ਪੈਂਦਾ ਸੀ। ਅਨਾਰ ਸਿੰਘ ਹੋਰਾਂ ਦੇ ਘਰੋਂ ਬੀਬੀ ਵੀ ਭਗਤ ਜੀ ਨੂੰ 1-2 ਵਾਰੀ ਮਿਲੀ ਤੇ ਉਸਨੇ ਵੀ ਕਿਹਾ ਕਿ ਭਗਤ ਜੀ ਮੇਰੇ ਘਰ ਵਾਲੇ ਨੂੰ ਤੁਸੀਂ ਕੀ ਗਿੱਦੜ ਸੁੰਘੀ ਸੁੰਘਾ ਦਿੱਤੀ ਹੈ, ਹੁਣ ਤਾਂ ਘਰ ਦਾ ਮਾਹੌਲ ਹੀ ਬਦਲ ਗਿਆ ਹੈ। ਪਹਿਲਾਂ ਤਾਂ ਸਰਦਾਰ ਜੀ ਦੇ ਘਰ ਆਉਣ ਨਾਲ ਸਾਰੇ ਘਰ ਦਾ ਮਾਹੌਲ ਸਹਿਮ ਵਿਚ ਬਦਲ ਜਾਂਦਾ ਸੀ। ਹੁਣ ਤਾਂ ਜਦੋਂ ਸਰਦਾਰ ਜੀ ਦਫ਼ਤਰੋਂ ਘਰ ਆਉਂਦੇ ਹਨ, ਚਾਹ ਪੀ ਕੇ ਅੰਦਰੋਂ ਕੁੰਡੀ ਲਾ ਲੈਂਦੇ ਹਨ, ਅੰਦਰ ਵੜ ਕੇ ਪਤਾ ਨੀ ਕੀ ਕਰਦੇ ਰਹਿੰਦੇ ਹਨ। ਸੁਭਾਅ ਵਿਚ ਵੀ ਪਹਿਲਾਂ ਨਾਲੋਂ ਬਹੁਤ ਫਰਕ ਹੈ। ਭਗਤ ਜੀ ਅੱਗੋਂ ਇਹ ਗੱਲ ਕਹਿ ਕੇ ਟਾਲ ਦਿੰਦੇ ਕਿ ਤੁਹਾਨੂੰ ਸਾਡੇ ਨਾਲੋਂ ਜ਼ਿਆਦਾ ਪਤਾ ਹੋਣਾ ਹੈ, ਨਾਲੇ ਸਰਦਾਰ ਜੀ ਅੰਦਰ ਵੜ ਕੇ ਕੋਈ ਚੰਗਾ ਕੰਮ ਹੀ ਕਰਦੇ ਹੋਣਗੇ। 6-6 ਮਹੀਨੇ ਬੀਤ ਗਏ। ਅਨਾਰ ਸਿੰਘ ਹੋਰਾਂ ਨੇ ਨਿਤਨੇਮ ਦੀ ਪਰਪੱਕਤਾ ਕਰ ਲਈ। ਇੰਨੇ ਸਮੇਂ ਵਿਚ ਆਪ ਨੇ ਭਾਈ ਵੀਰ ਸਿੰਘ ਹੋਰਾਂ ਦੀਆਂ ਕੁਝ ਪੁਸਤਕਾਂ ਤੇ ਹੋਰ ਧਾਰਮਿਕ ਸਾਹਿਤ ਵੀ ਪੜ੍ਹ ਲਿਆ। ਜਦੋਂ ਕੋਈ ਸ਼ੰਕਾ ਬਣਦਾ ਤਾਂ ਬਿਨਾਂ ਕਿਸੇ ਹੋਰ ਨੂੰ ਦੱਸੇ ਆਪ ਬਾਬਾ ਜੀ ਪਾਸ ਰਾਮਪੁਰ ਖੇੜੇ ਆ ਜਾਇਆ ਕਰਨ ਤੇ ਇਕੱਲੇ ਜੁਦਾ ਸਮਾਂ ਲੈ ਕੇ ਘੰਟਾ ਕੁ ਠਹਿਰ ਕੇ ਸ਼ੰਕੇ ਦੀ ਨਿਵਰਤੀ ਕਰਕੇ ਵਾਪਸ ਚਲੇ ਜਾਇਆ ਕਰਨ। ਆਪ ਨੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਤੁਸੀਂ ਮੇਰੇ ਲਈ ਗੁਰੂ ਮਹਾਰਾਜ ਜੀ ਦੇ ਚਰਨਾਂ ਵਿਚ ਅਰਦਾਸ ਕਰੋ ਕਿ ਮੈਨੂੰ ਵੀ ਸਤਿਗੁਰੂ ਜੀ ਦੇ ਦਰਸ਼ਨ ਹੋ ਜਾਣ। ਬਾਬਾ ਜੀ ਸਾਹ ਅਨਾਰ ਸਿੰਘ ਹੋਰਾਂ ਦੀ ਇਹ ਬੇਨਤੀ ਸੁਣ ਕੇ ਬੜੀ ਗੰਭੀਰਤਾ ਨਾਲ ਕਹਿਣ ਲੱਗੇ, ਸਾਹ ਅਨਾਰ ਸਿੰਘ ਜੀ, ਅਸੀਂ ਤੁਹਾਡੀ ਬੇਨਤੀ ਜ਼ਰੂਰ ਗੁਰੂ ਮਹਾਰਾਜ ਜੀ ਦੇ ਚਰਨਾਂ ਵਿਚ ਕਰਾਂਗੇ। ਆਪ ਪਹਿਲਾਂ ਸਾਨੂੰ ਇਹ ਦੱਸੋ ਕਿ ਤੁਹਾਡਾ ਗੁਰੂ ਨਾਲ ਨਾਤਾ ਕੀ ਹੈ। ਜਦੋਂ ਮੈਂ ਤੁਹਾਡੇ ਲਈ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਖਲੋ ਕੇ ਅਰਦਾਸ ਕਰਾਂਗਾ ਤਾਂ ਤੁਹਾਡੇ ਵੱਲੋਂ ਕੀ ਸ਼ਬਦ ਵਰਤਾਂਗਾ ਕਿ ਸਤਿਗੁਰੂ ਜੀ ਤੁਹਾਡੇ ਸੇਵਕ ਦੀ ਅਰਦਾਸ ਹੈ ਜਾਂ ਸਿੱਖ ਦੀ ਅਰਦਾਸ ਹੈ? ਕਿਉਂਕਿ ਸੇਵਕ ਅਜੇ ਤੁਸੀਂ ਬਣੇ ਨਹੀਂ। ਸੇਵਕ ਦੀ ਨਿਸ਼ਾਨੀ ਚੌਥੇ ਪਾਤਸ਼ਾਹ ਨੇ ਗੁਰਬਾਣੀ ਵਿਚ ਦੱਸੀ ਹੈ। ਸੇਵਕ ਉਹ ਹੈ ਜਿਸ ਨੇ ਤਨ ਮਨ ਗੁਰੂ ਨੂੰ ਅਰਪਣ ਕਰ ਦਿੱਤਾ ਹੈ ਤੇ ਸਭ ਕੁਝ ਗੁਰੂ ਦਾ ਜਾਣ ਕੇ ਗੁਰੂ ਦੀ ਦੱਸੀ ਕਾਰ ਕਰਦਾ ਹੈ। ਗੁਰੂ ਰਾਮਦਾਸ ਸਾਹਿਬ ਜੀ ਦਾ ਫਰਮਾਨ ਹੈ, ਸੇਵਕੋ ਗੁਰਸੇਵਾ ਲਾਗਾ ਜਿਨ ਮਨ ਤਨ ਅਰਪ ਚੜਾਇਆ ਰਾਮ। ਗੁਰੂ ਅਮਰਦਾਸ ਸਾਹਿਬ ਜੀ ਦਾ ਵੀ ਫਰਮਾਨ ਹੈ, ਸੋ ਸੇਵਕ ਹਰ ਆਖੀ ਹੈ ਜੋ ਹਰ ਰੱਖ ਹੈ ਉਰ ਧਾਰ, ਮਨ ਤਨ ਸੌਂਪੈ ਆਗੈ ਧਰੇ ਹਉਮੈ ਵਿਚੋਂ ਮਾਰ। ਸੇਵਕ ਬਣਨ ਲਈ ਤਾਂ ਆਨੰਦ ਸਾਹਿਬ ਜਿਵੇਂ ਗੁਰੂ ਅਮਰਦਾਸ ਜੀ ਨੇ ਗਾਡੀ ਰਾਹ ਦੱਸਿਆ ਹੈ, ਤਾਨ ਮਨ ਧਨ ਸਭ ਸੌਂਪ ਗੁਰ ਕਉ ਹੁਕਮ ਮੰਨਿਆ ਪਾਈਐ, ਇਸ ਦਾ ਧਾਰਨੀ ਬਣਨਾ ਪੈਂਦਾ ਹੈ। ਜੋ ਐਸੀ ਕਾਰ ਕਰਨ ਨੂੰ ਤਿਆਰ ਹੋ ਜਾਂਦਾ ਹੈ ਉਹ ਸਾਹਿਬ ਦੇ ਦਰ ਪ੍ਰਵਾਨ ਚੜ ਜਾਂਦਾ ਹੈ। ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਧਨਾਸਰੀ ਰਾਗ ਵਿਚ ਫਰਮਾਨ ਹੈ, ਐਸੀ ਸੇਵਕ ਸੇਵਾ ਕਰੈ ਜਿਸ ਕਾ ਜੀਓ ਤਿਸ ਆਗੈ ਧਰੈ, ਸਾਹਿਬ ਭਾਵੈ ਸੋ ਪ੍ਰਵਾਨ, ਸੋ ਸੇਵਕ ਦਰਗੈ ਪਾਵੈ ਮਾਣ। ਅਤੇ ਸਿੱਖ ਉਹ ਹੈ ਜੋ ਗੁਰੂ ਦੇ ਹੁਕਮ ਵਿਚ ਚੱਲਣ ਨੂੰ ਤਿਆਰ ਹੋਵੇ ਤੇ ਗੁਰੂ ਦੇ ਹੁਕਮ ਵਿਚ ਚੱਲ ਪਵੇ, ਉਹ ਸਿੱਖ ਗੁਰੂ ਦਾ ਮਿੱਤਰ, ਗੁਰੂ ਦਾ ਰਿਸ਼ਤੇਦਾਰ ਹੈ ਅਤੇ ਗੁਰੂ ਉਸ ਦੀ ਅਰਦਾਸ ਵੀ ਸੁਣਦਾ ਹੈ ਤੇ ਸਾਰ ਵੀ ਲੈਂਦਾ ਹੈ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿਚ ਆਵੈ। ਚੌਥੇ ਪਾਤਸ਼ਾਹ ਸਿੱਖ ਦੇ ਨਿਤ ਜੀਵਨ ਦੀ ਕਿਰਿਆ ਦਾ ਵਰਣਨ ਇਸ ਪ੍ਰਕਾਰ ਕਰਦੇ ਹਨ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੈ ਉਠ ਹਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲੈ ਜਾਵੈ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ, ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ, ਜਿਸਨੂੰ ਦਇਆਲ ਹੋਵੈ ਮੇਰਾ ਸਵਾਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੈ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਸੋ ਸਰਦਾਰ ਅਨਾਰ ਸਿੰਘ ਜੀ, ਤੁਸੀਂ ਆਪ ਹੀ ਦੱਸੋ, ਮੈਂ ਗੁਰੂ ਪਾਤਸ਼ਾਹ ਜੀ ਅੱਗੇ ਖਲੋ ਕੇ ਆਪ ਜੀ ਲਈ ਕਿਹੜੇ ਰਿਸ਼ਤੇ ਦੀ ਵਰਤੋਂ ਕਰਕੇ ਤੁਹਾਡੇ ਲਈ ਗੁਰੂ ਦਰੋਂ ਅਰਦਾਸ ਰਾਹੀਂ ਦਰਸ਼ਨਾਂ ਲਈ ਬੇਨਤੀ ਕਰਾਂ, ਕਿਉਂਕਿ ਤੁਸੀਂ ਸੇਵਕ ਤੇ ਸਿੱਖ ਦਾ ਰਿਸ਼ਤਾ ਗੁਰੂ ਨਾਲ ਅਜੇ ਜੋੜਿਆ ਨਹੀਂ। ਬਾਬਾ ਜੀ ਨੇ ਆਖਿਆ, ਸਰਦਾਰ ਜੀ ਸਿਆਣੇ ਸਨ, ਰਮਜ ਨੂੰ ਸਮਝ ਗਏ ਤੇ ਬੇਨਤੀ ਕੀਤੀ ਕਿ ਬਾਬਾ ਜੀ ਇਸ ਕਮੀ ਨੂੰ ਪੂਰਾ ਕਰਨ ਲਈ ਥੋੜਾ ਜਿਹਾ ਸਮਾਂ ਹੋਰ ਦਿਓ ਤੇ ਮੈਂ ਗੁਰੂ ਨਾਲ ਆਪਣਾ ਪੱਕਾ ਨਾਤਾ ਬਣਾ ਲਵਾਂ। ਹੁਣ ਹਰ ਵੇਲੇ ਗੁਰੂ ਨਾਲ ਰਿਸ਼ਤਾ ਗੰਢਣ ਲਈ ਮਨ ਵਿਚ ਧੁੱਖ ਦੁਖੀ ਲੱਗੀ ਰਹੇ ਕਿ ਉਹ ਸੁਭਾਗਾ ਸਮਾਂ ਕਦੋਂ ਪ੍ਰਾਪਤ ਹੋਵੇ ਜਦੋਂ ਮੈਂ ਇਹ ਕਹਿ ਸਕਾਂ ਕਿ ਮੈਂ ਹੁਣ ਆਪਣੇ ਗੁਰੂ ਦਾ ਹਾਂ ਤੇ ਗੁਰੂ ਹੁਣ ਮੇਰਾ ਹੈ। ਉਧਰ ਵਿਸਾਖੀ ਦੇ ਪੁਰਬ ਤੇ ਅੰਮ੍ਰਿਤ ਛਕਾਉਣ ਦਾ ਨਿਯਤ ਦਿਨ ਨਿਯਤ ਹੋ ਗਿਆ। ਸਾ ਅਨਾਰ ਸਿੰਘ ਜੀ ਭਗਤ ਜੀ ਪਾਸ ਆਏ ਤੇ ਕਹਿਣ ਲੱਗੇ, ਭਗਤ ਜੀ ਮੇਰੇ ਲਈ ਇੱਕ ਕਾਰਾਂ ਦਾ ਪ੍ਰਬੰਧ ਕਰੋ, ਮੈਂ ਵੀ ਹੁਣ ਆਪਣਾ ਰਿਸ਼ਤਾ ਗੁਰੂ ਨਾਲ ਜੋੜਨਾ ਚਾਹੁੰਦਾ ਹਾਂ। ਭਗਤ ਜੀ ਬੜੇ ਹੈਰਾਨ ਸਨ। ਭਗਤ ਜੀ ਨੇ ਘਰ ਵਿਚ ਜੋ ਚੰਗੀ ਸੋਹਣੀ ਸ੍ਰੀ ਸਾਹਿਬ ਵਾਧੂ ਪਈ ਹੋਈ ਸੀ ਗਾਤਰੇ ਸਮੇਤ ਬੜੇ ਚਾਈ ਚਾਈ ਸਾ ਅਨਾਰ ਸਿੰਘ ਜੀ ਹੋਰਾਂ ਦੇ ਹਵਾਲੇ ਕਰ ਦਿੱਤੀ ਤੇ ਬੜੀ ਖੁਸ਼ੀ ਪ੍ਰਗਟਾਈ। ਅਗਲੇ ਦਿਨ ਰਹਿੰਦੇ ਇੱਕ ਕਾਰ ਵੀ ਲਿਆ ਦਿੱਤੇ। ਵਿਸਾਖੀ ਵਾਲੇ ਦਿਨ ਸਾ ਅਨਾਰ ਸਿੰਘ ਹੋਰਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਸ਼ਰਨ ਨੂੰ ਗ੍ਰਹਿਣ ਕੀਤਾ ਤੇ ਗੁਰੂ ਵਾਲੇ ਬਣ ਗਏ ਤੇ ਗੁਰੂ ਨਾਲ ਆਪਣਾ ਰਿਸ਼ਤਾ ਗੰਢ ਲਿਆ। ਦੋ ਕੁ ਮਹੀਨੇ ਬਾਅਦ ਬਾਬਾ ਜੀ ਤਲਵਾੜੇ ਇੱਕ ਸਮਾਗਮ ਤੇ ਗਏ। ਪਤਾ ਲੱਗਣ ਤੇ ਸਾ ਅਨਾਰ ਸਿੰਘ ਜੀ ਆਪ ਜੀ ਦੀ ਸੰਗਤ ਕਰਨ ਵਾਸਤੇ ਭਗਤ ਜੀ ਦੇ ਘਰ ਪੁੱਜੇ। ਇਕਾਂਤ ਦਾ ਸਮਾਂ ਵੇਖ ਕੇ ਸਾ ਅਨਾਰ ਸਿੰਘ ਹੋਰਾਂ ਨੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਆਪ ਜੀ ਦੇ ਕਹਿਣ ਅਨੁਸਾਰ ਮੈਂ ਹੁਣ ਅੰਮ੍ਰਿਤ ਛਕ ਕੇ ਗੁਰੂ ਨਾਲ ਆਪਣਾ ਨਾਤਾ ਗੰਢ ਲਿਆ ਹੈ, ਤੁਸੀਂ ਹੁਣ ਗੁਰੂ ਚਰਨਾਂ ਵਿਚ ਮੇਰੀ ਵੱਲੋਂ ਅਰਦਾਸ ਕਰੋ ਕਿ ਸਤਿਗੁਰੂ ਜੀ ਨੂੰ ਪੁੱਛੋ ਕਿ ਮੇਰੀ ਉਮਰ ਹੋਰ ਕਿੰਨੀ ਬਕਾਇਆ ਰਹਿੰਦੀ ਹੈ। ਬਾਬਾ ਜੀ ਸਾ ਅਨਾਰ ਸਿੰਘ ਦੀ ਬੇਨਤੀ ਸੁਣ ਕੇ ਕਹਿਣ ਲੱਗੇ, ਸਰਦਾਰ ਜੀ ਤੁਸੀਂ ਸ਼ਾਮ ਨੂੰ ਆਉਣਾ, ਅਸੀਂ ਆਪ ਜੀ ਦੀ ਬੇਨਤੀ ਗੁਰੂ ਚਰਨਾਂ ਵਿਚ ਕਰਾਂਗੇ, ਜੋ ਸਤਿਗੁਰੂ ਜੀ ਨੇ ਹੁਕਮ ਕੀਤਾ ਆਪ ਨੂੰ ਦੱਸ ਦਿਆਂਗੇ। ਥੋੜਾ ਸਮਾਂ ਹੋਰ ਠਹਿਰ ਕੇ ਜਲ ਪਾਣੀ ਛਕ ਬੜੀ ਖੁਸ਼ੀ ਖੁਸ਼ੀ ਸਾ ਅਨਾਰ ਸਿੰਘ ਆਪਣੇ ਘਰ ਨੂੰ ਚੱਲ ਪਏ। ਸ਼ਾਮ ਨੂੰ ਸੋਦਰ ਦੇ ਪਾਠ ਸਮੇਂ ਅਨਾਰ ਸਿੰਘ ਹੋਰੀ ਮੁੜ ਬਾਬਾ ਜੀ ਪਾਸ ਆ ਹਾਜ਼ਰ ਹੋਏ। ਸੋਦਰ ਦੇ ਪਾਠ ਦੀ ਸਮਾਪਤੀ ਪਿੱਛੋਂ ਬਾਬਾ ਜੀ ਨੇ ਸਾ ਅਨਾਰ ਸਿੰਘ ਨੂੰ ਇਕੱਲੇ ਕਰਕੇ ਕਿਹਾ ਕਿ ਸਤਿਗੁਰੂ ਜੀ ਨੇ ਤੁਹਾਡੀ ਬੇਨਤੀ ਦੇ ਉੱਤਰ ਵਿਚ ਕਿਹਾ ਹੈ ਕਿ ਭਾਈ ਅਨਾਰ ਸਿੰਘ ਨੂੰ ਕਹਿ ਦੇਵੋ ਕਿ ਭਾਈ ਰੇ ਇਉਂ ਸਿਰ ਜਾਣੂ ਕਾਲ, ਜਿਉ ਮੱਛੀ ਤਿਉ ਮਾਨਸਾ ਪਵੈ ਅਚਿੰਤਾ ਜਾਲ। ਪੁੱਛ ਕੇ ਕੀ ਲੈਣਾ ਹੈ, ਮੌਤ ਤਾਂ ਦਿਨ ਤੇ ਪਹਿਰ ਪਹਿਰ ਤੇ ਘਰੀਆਂ ਆਵ ਘਟੈ ਤਨ ਸੀਜੈ, ਕਾਲ ਅਹੇਰੀ ਫਿਰੈ ਬਦਕ ਜਿਉ ਕਹੋ ਕਵਨ ਬਿਧ ਕੀਜੈ। ਅਨਾਰ ਸਿੰਘ, ਮੌਤ ਤਾਂ ਸਿਰ ਤੇ ਖਲੋਤੀ ਹੱਸ ਰਹੀ ਹੈ, ਮਨੁੱਖ ਹੀ ਇਸ ਵੱਲੋਂ ਗਾਫਲ ਹੋ ਰਿਹਾ ਹੈ। ਮਿਰਤ ਹੱਸੈ ਸਿਰ ਉਪਰੈ ਪਸੂਆ ਨਹੀਂ ਬੂਜੈ, ਬਾਦ ਸਾਧ ਅਹੰਕਾਰ ਮਹਿ ਮਰਨਾ ਨਹੀਂ ਸੀਜੈ। ਜੇ ਫਿਰ ਵੀ ਪੁੱਛਣ ਦੀ ਲਾਲਸਾ ਹੈ ਤਾਂ ਤੁਹਾਡੇ ਰਾਹੀਂ ਪੁੱਛਣ ਦੀ ਥਾਂ ਸਾਨੂੰ ਸਿੱਧਾ ਪੁੱਛ ਲਵੇ, ਅਸੀਂ ਉਸਨੂੰ ਦੱਸ ਦਿਆਂਗੇ, ਇਹ ਗੁਰਦੇਵ ਜੀ ਦਾ ਹੁਕਮ ਤੇਰੇ ਲਈ ਹੈ। ਇਹ ਉੱਤਰ ਸੁਣ ਕੇ ਸਾ ਅਨਾਰ ਸਿੰਘ ਨੇ ਬਾਬਾ ਜੀ ਨੂੰ ਕਿਹਾ ਕਿ ਮੈਨੂੰ ਤਾਂ ਗੁਰੂ ਮਹਾਰਾਜ ਦੇ ਦਰਸ਼ਨ ਹੁੰਦੇ ਨਹੀਂ, ਮੈਂ ਪੁੱਛਾਂ ਕਿਵੇਂ? ਬਾਬਾ ਜੀ ਨੇ ਉੱਤਰ ਦਿੱਤਾ ਕਿ ਉਹ ਅੱਖਾਂ ਪ੍ਰਗਟ ਕਰੋ ਜਿਨ੍ਹਾਂ ਨਾਲ ਸਤਿਗੁਰੂ ਜੀ ਦੇ ਦੀਦਾਰ ਹੁੰਦੇ ਹਨ। ਉਹ ਅੱਖਾਂ ਹੋਰ ਹਨ ਜਿਨ੍ਹਾਂ ਪ੍ਰਤੀ ਗੁਰਬਾਣੀ ਵਿਚ ਅਗਵਾਈ ਬਖਸ਼ਿਸ਼ ਕੀਤੀ ਹੈ, ਨਾਨਕ ਸੇ ਅੱਖੜੀਆਂ ਬਿਆਨ ਜਿਨ੍ਹਾਂ ਦਸੰਦੋ ਮਾਂ ਪੀਰੀ। ਪੀਰੀ ਦੇ ਦਰਸ਼ਨ ਕਰਨ ਲਈ ਸਤਿਗੁਰੂ ਜੀ ਨੇ ਰਸਤਾ ਦੱਸਿਆ ਹੈ ਜੋ ਗੁਰੂ ਅੰਗਦ ਦੇਵ ਸਾਹਿਬ ਪਾਤਸ਼ਾਹ ਨੇ ਸਾਡੇ ਗਿਆਨ ਵਾਸਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪੰਨਾ 139 ਤੇ ਦਰਜ ਕੀਤਾ ਹੈ ਕਿ ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ, ਨਾਨਕ ਕਹਿ ਸਿਆਣੀ ਹੈ ਇਵ ਕੰਤ ਮਲਾਵਾ ਹੋਏ। ਜਿਸ ਮਾਰਗ ਦੇ ਤੁਸੀਂ ਪਾਂਧੀ ਬਣੇ ਹੋ, ਇਸ ਮਾਰਗ ਤੇ ਚੱਲ ਕੇ ਨਿਰੇ ਦਰਸ਼ਨ ਹੀ ਨਹੀਂ ਹੋਣਗੇ, ਸਤਿਗੁਰੂ ਜੀ ਤੁਹਾਡੇ ਸਾਰੇ ਸ਼ੰਕਿਆਂ ਦੇ ਉੱਤਰ ਵੀ ਦੇਣਗੇ। ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਨੇ ਰਾਮਕਲੀ ਰਾਗ ਵਿਚ ਸਪਸ਼ਟ ਗਰੰਟੀ ਦਿੱਤੀ ਹੈ ਕਿ ਭਗਤ ਸੰਗ ਪ੍ਰਭ ਗੋਸ਼ਟ ਕਰਤ, ਤੈ ਹਰਖ ਨਾ ਸੋਗ ਨਾ ਜਨਮ ਨਾ ਮਰਤ, ਚਿੰਤਾ ਕਰਨ ਜਾਂ ਕਾਹਲੇ ਪੈਣ ਦੀ ਲੋੜ ਨਹੀਂ। ਗੁਰੂ ਅੱਗੇ ਆਪਾ ਸਮਰਪਿਤ ਕਰਕੇ ਆਸ਼ਾਵੰਦ ਹੋ ਕੇ ਸਦਾ ਮਿਹਰ ਦੀ ਉਡੀਕ ਵਿਚ ਰਹੋ। ਉਹ ਮਾਲਕ ਬੜਾ ਦਿਆਲੂ ਹੈ, ਮਿਹਰਬਾਨ ਹੈ, ਮਾਲਕ ਜ਼ਰੂਰ ਤਰੁੱਟ ਕੇ ਤੁਹਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰੇਗਾ। ਭਾਈ ਵੀਰ ਸਿੰਘ ਹੋਰਾਂ ਦੇ ਕਥਨ ਨੂੰ ਹਮੇਸ਼ਾ ਹਿਰਦੇ ਵਿਚ ਯਾਦ ਰੱਖੋ ਜੋ ਉਨ੍ਹਾਂ ਮੇਰੇ ਸਾਈਆਂ ਜੀਓ ਵਿਚ ਆਪਣੀ ਕਵਿਤਾ ਵਿਚ ਦੱਸੇ ਹਨ, ਵਿਸ਼ ਜਾ ਵਾਂਗ ਦਲੀਜੇ ਦਰ ਤੇ ਵਿਸ਼ਿਆ ਰਹੋ ਮਨ ਵਿਸ਼ਿਆ ਰਹੋ, ਜੋਰ ਨਾ ਕੋਈ ਹੱਟ ਨਾ ਰੱਤੀ ਆਪਾ ਭੇਟਾ ਧਰ ਕੇ ਬਹੁ, ਵਿਸ਼ਿਆ ਰਹੋ ਮਨ ਵਿਸ਼ਿਆ ਰਹੋ, ਧਰਤੀ ਜਿਵੇਂ ਵਿਸ਼ੀ ਧਰ ਆਸ਼ਾ, ਮੇਰਾ ਮੀਂਹ ਉਡੀਕਾਂ ਵਿਚ ਮੇਰਾ ਮੀਂਹ ਵਸਾਵਣ ਵਾਲਾ ਆਪੇ ਤਰੁੱਠ ਸੀ ਤੇਰਾ ਸ਼ੋ। ਸਾ ਅਨਾਰ ਸਿੰਘ ਜੀ ਦੇ ਮਨ ਤੇ ਸੂਖਸ਼ਮ ਮੌਤ ਦਾ ਭੈ ਬਣ ਗਿਆ। ਮਨ ਹਰ ਸਮੇਂ ਕਾਲ ਦੇ ਭੈ ਵਿਚ ਹੋ ਗਿਆ ਕਿ ਪਤਾ ਨਹੀਂ ਸਮਾਂ ਕਿਸ ਵੇਲੇ ਆ ਜਾਵੇ। ਇਸ ਭੈ ਨੇ ਅੰਦਰਲੇ ਨੂੰ ਭਗਤੀ ਵੱਲ ਮੋੜ ਦਿੱਤਾ। ਸਾ ਅਨਾਰ ਸਿੰਘ ਨਿਤਨੇਮ ਤੋਂ ਇਲਾਵਾ ਹਰ ਸਮੇਂ ਆਸ਼ਾਵੰਦ ਹੋ ਕੇ ਗੁਰੂ ਗੁਰੂ ਜਪਣ ਲੱਗ ਪਏ। ਰਹਿਣੀ ਰਹਿਤ ਦੇ ਧਾਰਨੀ ਬਣ ਕੇ ਨਾਮ ਦੇ ਧਨ ਨੂੰ ਸੂਮ ਵਾਂਗ ਸਾਂਭ ਸਾਂਭ ਕੇ ਇਕੱਠਾ ਕਰੀ ਜਾਂਦੇ, ਕਿਸੇ ਨੂੰ ਜ਼ਾਹਰ ਨਾ ਹੋਣ ਦਿੰਦੇ। ਗੁਰੂ ਚਰਨਾਂ ਵਿਚ ਨਮਸਕਾਰ ਵੀ ਕਰਨ ਜਾਣਾ ਤਾਂ ਹਾਜ਼ਰੀ ਭਰ ਕੇ ਅਸ਼ੋਪਲੇ ਹੀ ਸੰਗਤ ਵਿਚੋਂ ਨਿਕਲ ਜਾਣਾ। ਤੁਰਦੇ ਫਿਰਦੇ ਹਰ ਸਮੇਂ ਗੁਰੂ ਚਰਨਾਂ ਨਾਲ ਲਿਬ ਜੋੜਨ ਦੇ ਆਹਰ ਵਿਚ ਲੱਗੇ ਰਹਿੰਦੇ। ਰਿਟਾਇਰ ਹੋਣ ਉਪਰੰਤ ਪਿੰਡ ਜਾ ਕੇ ਸਰੀਰ ਨੂੰ ਆਹਾਰ ਦੇਣ ਤੇ ਆਰਾਮ ਕਰਨ ਤੋਂ ਬਿਨਾਂ ਸਾਰਾ ਸਮਾਂ ਗੁਰੂ ਚਰਨਾਂ ਨਾਲ ਜੁੜ ਕੇ ਸਫਲਾ ਕਰ ਰਹੇ ਹਨ। ਉਨ੍ਹਾਂ ਦੇ ਦੱਸਣ ਅਨੁਸਾਰ ਹੁਣ ਮਨ ਵਿਚ ਕਿਸੇ ਕਿਸਮ ਦੀ ਭਟਕਣਾ ਨਹੀਂ ਰਹੀ, ਨਾ ਹੀ ਕੋਈ ਮਨ ਵਿਚ ਸ਼ੰਕਾ ਉੱਠਦਾ ਹੈ। ਸੰਸਾਰ ਵਿਚ ਵਿਚਰਦੇ ਦੁਨੀਆਂ ਵੱਲੋਂ ਬਿਰਤੀ ਅਲੇਪ ਰਹਿੰਦੀ ਹੈ, ਅੰਦਰਲਾ ਹਰ ਸਮੇਂ ਗੁਰੂ ਹੁਕਮ ਤੇ ਸ਼ੁਕਰਾਨੇ ਵਿਚ ਟਿਕਿਆ ਹੋਇਆ ਹੈ। ਇਹ ਸਾਰੀ ਅਵਸਥਾ, ਇਹ ਸਾਰੀ ਬਿਰਤੀ ਗੁਰੂ ਵਾਲੇ ਬਣਨ ਨਾਲ ਹੀ ਪ੍ਰਾਪਤ ਹੋਈ ਹੈ। ਆਪਾਂ ਵੀ ਜੇ ਗੁਰੂ ਨਾਲ ਆਪਣਾ ਰਿਸ਼ਤਾ ਨਾਤਾ ਬਣਾ ਲਿਆ ਹੈ ਤਾਂ ਵਡਭਾਗੀ ਹਾਂ, ਧੰਨ ਧੰਨ ਦੇ ਯੋਗ ਹਾਂ। ਜੇ ਅਜੇ ਗੁਰੂ ਨਾਲ ਰਿਸ਼ਤਾ ਹੀ ਨਹੀਂ ਜੋੜਿਆ ਫਿਰ ਕਿਸ ਅੱਗੇ ਫਰਿਆਦ ਕਰਾਂਗੇ? ਕੌਣ ਸਾਡੀ ਬੌੜੀ ਕਰੇਗਾ? ਕੌਣ ਸਾਡੀ ਪੁਕਾਰ ਸੁਣੇਗਾ? ਕਿਉਂਕਿ ਮਾਰੈ ਲੂਟੈ ਨੀਤ ਨੀਤ, ਕਿਸ ਆਗੈ ਕਰੀ ਪੁਕਾਰ ਜਨਾ। ਜੇ ਅਸੀਂ ਗੁਰੂ ਵਾਲੇ ਬਣੇ ਹੋਵਾਂਗੇ ਤਾਂ ਗੁਰੂ ਪਾਤਸ਼ਾਹ ਸਾਡੀ ਪੁਕਾਰ ਅਵੱਛ ਸੁਣਨਗੇ ਤੇ ਹਰ ਪਾਸੇ ਤੋਂ ਸਾਡੀ ਰੱਖਿਆ ਕਰਨਗੇ, ਜਿਵੇਂ ਬਾਬਾ ਕਬੀਰ ਜੀ ਦਾ ਫਰਮਾਨ ਹੈ ਜੋ ਉਹਨਾਂ ਸੂਹੀ ਰਾਗ ਵਿਚ ਸਾਡੇ ਲਈ ਪਥ ਪ੍ਰਦਰਸ਼ਕ ਕਰਦੇ ਹੋਏ ਜ਼ਿਕਰ ਕੀਤਾ ਹੈ। ਉਪਰ ਪੂਜਾ ਕਰ ਮੈਂ ਗੁਰ ਪੈ ਪੁਕਾਰਿਆ, ਤਿੰਨ ਹੋਂ ਲਿਆ ਉਬਾਰੀ। ਤਥਾ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਫਰਮਾਨ, ਬਾਂਹ ਪਕੜ ਕੱਢ ਲੀਨੇ ਆਪਣੇ, ਗ੍ਰਹਿ ਅੰਧ ਕੂਪ ਤੇ ਮਾਇਆ, ਕਹੁ ਨਾਨਕ ਗੁਰ ਬੰਧਨ ਕਾਟੇ, ਬਿਸ਼ਰਤ ਆਨ ਮਿਲਾਇਆ। ਲਾਵਾਰਸ ਜੀਵ ਦਾ ਇੱਥੇ ਉੱਥੇ ਕੋਈ ਝਾਲੂ ਨਹੀਂ, ਸੋ ਆਪਾਂ ਵੀ ਖਸਮ ਭਾਵ ਮਾਲਕ ਨਾਲ ਆਪਣੀ ਆਤਮਾ ਦਾ ਨਾਤਾ ਜੋੜੀਏ ਤੇ ਗੁਰੂ ਸ਼ਰਨ ਨੂੰ ਪ੍ਰਾਪਤ ਕਰੀਏ। ਭਾਵ ਪੰਜਾਂ ਪਿਆਰਿਆਂ ਪਾਸੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਗੁਰੂ ਸ਼ਰਨ ਨੂੰ ਪ੍ਰਾਪਤ ਕਰਨਾ ਹੈ। ਸੋ ਗੁਰੂ ਸ਼ਰਨ ਨੂੰ ਪ੍ਰਾਪਤ ਕਰਕੇ ਗੁਰੂ ਦਰਸਾਏ ਮਾਰਗ ਦੇ ਧਾਰਨੀ ਬਣੀਏ, ਫਿਰ ਸਾਡੇ ਵੀ ਲੋਕ ਸੁਖੀ ਤੇ ਪ੍ਰਲੋਕ ਸੁਹੇਲੇ ਹੋ ਜਾਣਗੇ। ਨਹੀਂ ਤਾਂ ਜਮ ਜਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੇ ਦਾ ਚੱਕਰ ਚੱਲ ਪਵੇਗਾ।